ਸੁੱਖਾਂ ਦੀ ਏ ਗੁਰੂ ਅਰਜਨ ਫੁਰਮਾਉਂਦੇ ਨੇ,
ਗੁਰੂ ਅਰਜਨ ਫੁਰਮਾਉਂਦੇ ਨੇ।
ਰਹਿ ਰਾਸ ਪੜੋ ਤਾਂ ਜੀਵਨ ਦੇ ਹਰ ਕੰਮ ਰਾਸ ਹੋ ਜਾਂਦੇ ਨੇ,
ਹਰ ਕੰਮ ਰਾਸ ਹੋ ਜਾਂਦੇ ਨੇ।
ਸੁੱਖ ਮਨੀ ਮਨੀ ਹੈ ਸੁੱਖਾਂ ਦੀ ਏ ਗੁਰੂ ਅਰਜਨ ਫੁਰਮਾਉਂਦੇ ਨੇ। ਰਹਿ ਰਾਸ ਪੜੋ ਤਾਂ ਜੀਵਨ ਦੇ ਹਰ ਕੰਮ ਰਾਸ ਹੋ ਜਾਂਦੇ ਨੇ, ਹਰ ਕੰਮ ਰਾਸ ਹੋ ਜਾਂਦੇ ਨੇ। ਹੋਵੇ ਦੁੱਖਾਂ ਦਾ ਨਾਸ, ਜਗਤ ਨੂੰ ਦਾਤੇ ਠਾਰਨ ਲਈ ਇਸ ਜਗਤ ਨੂੰ ਦਾਤੇ ਬਾਣੀ ਦੀ ਸ਼ੈਬਰ ਲਾਈਏ,
ਬਾਣੀ ਦੀ ਸ਼ੈਬਰ ਲਾਈਏ।
ਉਹ ਧੰਨ ਸ਼੍ਰੀ ਗੁਰੂ ਅਰਜਨ ਹੈ ਜਿਨੇ ਰੱਬੀ ਜੋਤ ਜਗਾਈਏ, ਠਾਰਨ ਲਈ ਇਸ ਜਗਤ ਨੂੰ ਦਾਤੇ ਬਾਣੀ ਦੀ ਸ਼ੈਬਰ ਲਾਈ। ਪਰ ਲਾਈ ਹੋਵੇ ਦੁੱਖਾਂ ਦਾ ਨਾਸ,
ਹੋਵੇ ਪਾਪਾਂ ਦਾ ਨਾਸ਼, ਹੋਵੇ ਦੁੱਖਾਂ
ਸਾਡੇ ਸਾਰੇ ਗਰੀਬਾਂ ਦੀ ਝੋਲੀ ਦੇ ਵਿੱਚ ਇਹ ਬਾਣੀ ਦਾ ਅਨਮੋਲ ਖਜ਼ਾਨਾ ਪਾਇਆ ਤੇ ਜਦੋਂ ਇਹ ਬਾਣੀ ਰਚੀ ਪਤਾ ਨਹੀਂ ਆਪਣੀ ਕਿੰਨੀ ਕੁ ਤਾਕਤ ਇਸ ਬਾਣੀ ਦੇ ਵਿੱਚ ਭਰ ਦਿੱਤੀ ਔਰ ਉਸ ਵੇਲੇ ਉਪਦੇਸ਼ ਕੀਤਾ ਕਿ ਜੋ ਕੋਈ ਵੀ ਇਸ ਬਾਣੀ ਨੂੰ ਮਨ ਕਰਕੇ ਸੁਣੇਗਾ ਮਨ ਕਰਕੇ ਪੜ੍ਹੇਗਾ ਉਹਦਾ ਇਸ ਧਰਤੀ ਤੇ ਆਇਆ ਤੇ ਇਸ ਧਰਤੀ ਤੋਂ ਗਿਆ ਸਫਲਾ ਹੋਵੇਗਾ। ਇੱਕ ਵਾਰੀ ਪਿਆਰ ਨਾਲ ਸਾਰੀ ਸੰਗਤ ਆਖੋ ਸਤਨਾਮ। ਇਹ ਉਹ ਪਵਿੱਤਰ ਖਜ਼ਾਨਾ ਹੈ ਸਾਧ ਸੰਗਤ ਗੁਰਬਾਣੀ ਦਾ। ਜੋ ਕੋਈ ਵੀ ਇਸ ਬਾਣੀ ਦੇ ਨਾਲ ਪ੍ਰੀਤ ਪਾ ਲਵੇ ਕੋਈ ਵੀ ਦੁੱਖ ਉਹਦੇ ਨੇੜੇ ਨਹੀਂ ਆਉਂਦਾ। ਆ ਸੰਤ ਸੁਚੇਤ ਸਿੰਘ ਜੀ ਹੋਏ ਨੇ, ਉਹਨਾਂ ਦੁਆਰਾ ਪ੍ਰੇਮ ਪ੍ਰਕਾਸ਼ ਗ੍ਰੰਥ ਲਿਖਿਆ ਗਿਆ। ਉਸ ਗ੍ਰੰਥ ਦੇ ਵਿੱਚ ਇੱਕ ਬੜਾ ਹੀ ਸੁੰਦਰ ਜ਼ਿਕਰ ਮਿਲਦਾ ਹੈ। ਉਹ ਕੀ? ਇੱਕ ਹਿੰਦੂ ਕਾਇਥ ਜਿਹਦੇ ਅੰਦਰ ਬਾਣੀ ਦੇ ਪ੍ਰਤੀ ਪ੍ਰੇਮ ਜਾਗਿਆ, ਬਾਣੀ ਦੇ ਪ੍ਰਤੀ ਜਿਹਦੇ ਹਿਰਦੇ ਵਿੱਚ ਪਿਆਰ ਉਤਪੰਨ ਹੋਇਆ, ਤੇ ਪਿਆਰ ਉਤਪੰਨ ਹੋਣ ਦੇ ਕਾਰਨ ਕੀ ਕੀਤਾ ਇਸਨੇ? ਗੁਰਮੁਖੀ ਸਿੱਖੀ, ਪੰਜਾਬੀ ਸਿੱਖੀ। ਪੰਜਾਬੀ ਸਿੱਖਣ ਤੋਂ ਬਾਅਦ ਫਿਰ ਇਸਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਮਿੱਠੀ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਦਾ ਰੋਜ਼ ਦਾ ਆਪਣਾ ਨਿਤਨੇਮ ਬਣਾ ਲਿਆ ਤੇ ਉੱਚੀ ਬੋਲ ਕੇ ਰੋਜ਼ ਪਾਠ ਕਰਨ, ਬੜੇ ਪਿਆਰ ਦੇ ਨਾਲ, ਬੜੀ ਸ਼ਰਧਾ ਦੇ ਨਾਲ। ਤੇ ਇਤਿਹਾਸ ਲਿਖਦਾ ਹੈ ਇਸ ਹਿੰਦੂ ਕਾਇਤ ਦੇ ਘਰ ਇੱਕ ਨੌਕਰ ਕੰਮ ਕਰਦਾ ਸੀ ਜੋ ਕਿਸੇ ਹੋਰ ਜਾਤ ਦੇ ਨਾਲ ਸੰਬੰਧ ਰੱਖਦਾ ਸੀ। ਜਦੋਂ ਇਹਨੇ ਬਾਣੀ ਪੜ੍ਹਨੀ ਉੱਚੀ ਬੋਲ ਕੇ ਉਹਦੇ ਕੰਨਾਂ 'ਚ ਵੀ ਆਵਾਜ਼ ਪੈਣੀ, ਮਨ ਨੂੰ ਸ਼ਾਂਤੀ ਮਿਲਣੀ। ਇੱਕ ਵਾਰ ਦਾ ਜ਼ਿਕਰ, ਉਹ ਜਿਹੜਾ ਨੌਕਰ ਇਹਦੇ ਘਰ ਹੋਰ ਜਾਤ ਨਾਲ ਜਿਹੜਾ ਸੰਬੰਧ ਰੱਖਦਾ ਉਹ ਬਿਮਾਰ ਹੋ ਗਿਆ। ਬਿਮਾਰੀ ਕੀ ਲੱਗੀ ਹੈ? ਦਸਤ ਲੱਗੇ ਨੇ, ਪੇਟ ਵਿੱਚ ਬੜੀ ਤਕਲੀਫ ਹੈ, ਪੇਟ ਵਿੱਚ ਬਹੁਤ ਤਕਲੀਫ, ਹਾਏ ਹਾਏ ਕਰ ਰਹੇ ਹੈ। ਇਸਨੇ ਜੋ ਵੀ ਦਵਾਈ ਲੈ ਕੇ ਦੇਣੀ ਸੀ, ਕਿਉਂਕਿ ਇਹ ਗੁਰਮੁਖ ਮਾਲਕ ਸੀ। ਇੱਕ ਹੁੰਦਾ ਹੈ ਮਨਮੁਖ ਮਾਲਕ, ਇੱਕ ਹੁੰਦਾ ਹੈ ਗੁਰਮੁਖ। ਜੋ ਮਨਮੁਖ ਮਾਲਕ ਹੈ ਉਹ ਨੌਕਰ ਭਾਵੇਂ ਮਰਦਾ ਮਰ ਜਾਵੇ, ਉਹਦੇ ਮਨ ਵਿੱਚ ਕੀ ਹੁੰਦਾ ਹੈ? ਇਹ ਮੇਰਾ ਕੰਮ ਸਵਾਰ ਕੇ ਜਾਵੇ। ਆਖੋ ਸਤਨਾਮ। ਨੌਕਰ ਦੇ ਸੁੱਖ ਦੁੱਖ ਵਿੱਚ ਭਾਈਵਾਲ ਨਹੀਂ ਹੁੰਦਾ ਮਨਮੁਖ ਮਾਲਕ, ਪਰ ਜਿਹੜਾ ਗੁਰਮੁਖ ਮਾਲਕ ਹੈ ਉਹ ਆਪਣਾ ਨੌਕਰ ਵੀ ਜੇ ਉਹਦਾ ਕੋਈ ਬਿਮਾਰ ਹੋ ਜਾਵੇ ਅੰਦਰ ਪਿੰਗਲ ਜਾਂਦਾ ਹੈ। ਇਹ ਗੁਰਮੁਖ ਮਾਲਕ ਸੀ, ਜੋ ਵੀ ਦਵਾ ਦਾਰੂ ਦੇਣਾ ਸੀ ਉਹ ਲਿਆ ਕੇ ਦਿੱਤਾ। ਰਾਤ ਦਾ ਸਮਾਂ ਔਖੇ ਸੌਖੇ ਹੋ ਕੇ ਰਾਤ ਲੰਘੀ, ਪਰ ਅਜੇ ਤੱਕ ਆਰਾਮ ਨਾ ਆਇਆ। ਤੇ ਜਦੋਂ ਹੋਇਆ ਅੰਮ੍ਰਿਤ ਵੇਲਾ, ਇਤਿਹਾਸ ਲਿਖਦਾ ਹੈ ਕਿ ਇਹ ਜੋ ਹਿੰਦੂ ਕਾਇਤ ਸੀ ਆਪਣੇ ਰੋਜ਼ ਦੇ ਨਿਤਨੇਮ ਮੁਤਾਬਕ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਨ ਦੇ ਲਈ ਜਦੋਂ ਬੈਠਣ ਲੱਗਾ ਤੇ ਬੈਠਣ ਤੋਂ ਪਹਿਲੇ ਆਪਣੇ ਨੌਕਰ ਨੂੰ ਕੀ ਕਹਿੰਦਾ? ਬਈ ਮੈਂ ਬਾਣੀ ਦਾ ਪਾਠ ਕਰਨ ਲਈ ਬੈਠਣ ਲੱਗਾ ਤੇ ਮੈਨੂੰ ਤਕਰੀਬਨ ਇੱਕ ਡੇਢ ਘੰਟਾ ਲੱਗ ਜਾਵੇਗਾ, ਕਿਉਂਕਿ ਜੇ ਸੁਰਤੀ ਨਾਲ ਸੁਖਮਨੀ ਸਾਹਿਬ ਦਾ ਪਾਠ ਕਰੋ ਅੱਧੇ ਘੰਟੇ 'ਚ ਵੀ ਭੋਗ ਪੈ ਜਾਂਦਾ ਹੈ, ਪਰ ਜਦੋਂ ਇੱਕ ਇੱਕ ਅੱਖਰ ਖੋਲ੍ਹ ਕੇ ਬਾਣੀ ਪੜ੍ਹੋ ਤਕਰੀਬਨ ਡੇਢ ਘੰਟਾ ਲੱਗਦਾ ਹੈ। ਕੀ ਕਹਿੰਦਾ? ਕਹਿੰਦਾ ਮੈਂ ਬਾਣੀ ਪੜ੍ਹਨ ਦੇ ਲਈ ਬੈਠਣ ਲੱਗਾ, ਮੈਨੂੰ ਡੇਢ ਘੰਟਾ ਲੱਗ ਜਾਣਾ, ਜੇ ਤੈਨੂੰ ਕੋਈ ਚੀਜ਼ ਦੀ ਲੋੜ ਹੈ ਤੇ ਮੈਨੂੰ ਦੱਸਣਾ ਕਰ। ਅੱਗੋਂ ਨੌਕਰ ਕਹਿਣ ਲੱਗਾ, ਜੀ ਮੈਨੂੰ ਕੁਝ ਵੀ ਨਹੀਂ ਚਾਹੀਦਾ। ਇਹਨੇ ਆਪਣੀ ਰੋਜ਼ ਦੀ ਰੂਟੀਨ ਮੁਤਾਬਕ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ। ਜਦੋਂ ਬਾਣੀ ਪੜ੍ਹਨੀ ਸ਼ੁਰੂ ਕੀਤੀ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦ ਗੁਰੇ ਨਵੇਂ ਜੁਗਾਦ ਗੁਰੇ ਨਵੇਂ ਸਤਿਗੁਰ ਏ ਨਵੇਂ ਸ੍ਰੀ ਗੁਰੂ ਦੇਵੇ ਨਵੇਂ ਪਾਠ ਕਰਨਾ ਆਰੰਭ ਜਦੋਂ ਕੀਤਾ ਉੱਚੀ ਬੋਲ ਕੇ ਕਰਦੇ ਹੈ ਪਾਠ ਕਰ ਰਿਹਾ ਤੇ ਇਹਦਾ ਨੌਕਰ ਮੰਜੇ ਤੇ ਲੰਮਾ ਪਿਆ ਬਾਣੀ ਨੂੰ ਸੁਣ ਰਿਹਾ ਕੰਨਾਂ ਦੇ ਵਿੱਚ ਆਵਾਜ਼ ਪੈ ਰਹੀ ਹੈ ਤੇ ਸਾਧ ਸੰਗਤ ਜਦੋਂ ਇਹ 17ਵੀਂ ਅਸ਼ਟਪਦੀ ਤੇ ਪੁੱਜਾ ਹੈ ਨਾ ਤੇ ਕੀ ਹੋਇਆ ਇਹਦਾ ਜਿਹੜਾ ਨੌਕਰ ਉਹਦੇ ਪੇਟ ਦੇ ਵਿੱਚ ਇੰਨੀ ਜ਼ੋਰ ਦੀ ਤਕਲੀਫ ਉੱਠੀ ਕਿ ਮੰਜੇ ਤੇ ਲੰਮਾ ਪਿਆ ਪਿਆ ਹੀ ਉਹਨੇ ਉੱਥੇ ਸਵਾਸ ਦੇ ਦਿੱਤੇ ਆਖੋ ਸਤਨਾਮ ਉੱਥੇ ਸਵਾਸ ਦੇ ਦਿੱਤੇ ਇਹਨੂੰ ਨਹੀਂ ਪਤਾ ਇਹ ਪਾਠ ਕਰੀ ਜਾ ਰਿਹਾ ਤੇ ਜਦੋਂ ਬਾਣੀ ਦਾ ਭੋਗ ਪਾਇਆ ਪਾਠ ਦਾ ਭੋਗ ਪਾਇਆ ਤੇ ਮਨ ਵਿੱਚ ਸੋਚਦਾ ਮੈਂ ਆਪਣੇ ਨੌਕਰ ਨੂੰ ਪੁੱਛਾਂ ਤੇ ਸਹੀ ਜੇ ਕੋਈ ਚੀਜ਼ ਦੀ ਲੋੜ ਹੋਵੇ ਤੇ ਉਹਨੂੰ ਲਿਆ ਦਿਆਂ ਤੇ ਜਦੋਂ ਨੌਕਰ ਦੇ ਕੋਲ ਪਹੁੰਚਿਆ ਸਾਧ ਸੰਗਤ ਕੋਈ ਚੀਜ਼ ਪੁੱਛਣ ਵਾਸਤੇ ਤੇ ਉਹਨੂੰ ਹਿਲਾਉਂਦਾ ਉਹ ਹਿੱਲੇ ਹੀ ਨਾ ਸਵਾਸ ਦੇ ਚੁੱਕਾ ਸੀ ਤੇ ਜਦੋਂ ਚੱਦਰ ਚੁੱਕ ਕੇ ਦੇਖੀ ਤੇ ਕੀ ਵੇਖਦਾ ਸਾਰਾ ਮਲ ਮੂਤਰ ਸਾਰਾ ਬਿਸਤਰੇ ਤੇ ਹੀ ਨਿਕਲਿਆ ਪਿਆ ਤੇ ਮਨ ਦੇ ਵਿੱਚ ਸੋਚਣ ਲੱਗ ਪਿਆ ਕਹਿੰਦਾ ਮੈਂ ਪੜ੍ਹਿਆ ਹੈ ਸ਼ਾਸਤਰਾਂ ਦੇ ਵਿੱਚ ਕਿ ਜਿਹੜਾ ਇਸ ਤਰ੍ਹਾਂ ਮੰਜੇ ਤੇ ਮਲ ਮੂਤਰ ਦੇ ਵਿੱਚ ਸਵਾਸ ਦੇ ਦੇਵੇ ਉਹਦੀ ਮੁਕਤੀ ਨਹੀਂ ਹੁੰਦੀ ਉਹਦਾ ਉਧਾਰ ਨਹੀਂ ਹੁੰਦਾ ਪਤਾ ਨਹੀਂ ਹੁਣ ਮੇਰੇ ਨੌਕਰ ਦੀ ਮੁਕਤੀ ਹੋਈ ਹੋਵੇਗੀ ਕਿ ਨਹੀਂ ਉਧਾਰ ਹੋਇਆ ਹੋਵੇਗਾ ਕਿ ਨਹੀਂ ਅਜੇ ਇੰਨੀ ਗੱਲ ਸੋਚ ਹੀ ਰਿਹਾ ਇਤਿਹਾਸ ਲਿਖਦਾ ਹੈ ਕਿ ਇਹਦੇ ਨੂੰ ਇਹਦੇ ਨੌਕਰ ਦੀ ਜਿਹੜੀ ਰੂਹ ਸੀ ਉਹ ਇਹਦੇ ਸਾਹਮਣੇ ਆ ਕੇ ਖਲੋ ਗਈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੇ ਕੀ ਕਹਿੰਦੀ ਏ ਆਪਣੇ ਮਾਲਕ ਨੂੰ ਮਾਲਕ ਜੀ ਤੁਸੀਂ ਕੀ ਸੋਚ ਰਹੇ ਹੋ ਕਿ ਮੇਰੀ ਮੁਕਤੀ ਨਹੀਂ ਹੋਈ ਹਾਂ ਬਈ ਮੇਰੇ ਮਨ ਵਿੱਚ ਇਹੋ ਹੀ ਸ਼ੰਕਾ ਹੈ ਤੂੰ ਮੰਜੇ ਦੇ ਉੱਤੇ ਬਿਸਤਰੇ ਦੇ ਉੱਤੇ ਪਿਆ ਪਿਆ ਮਲ ਮੂਤਰ ਦੇ ਵਿੱਚ ਆਪਣੇ ਸਵਾਸ ਦਿੱਤੇ ਨੇ ਮੈਂ ਸ਼ਾਸਤਰਾਂ ਵਿੱਚ ਪੜ੍ਹਿਆ ਤੇਰਾ ਉਧਾਰ ਕਿਵੇਂ ਹੋ ਸਕਦਾ ਤੇ ਉਸ ਵੇਲੇ ਇਹਦੇ ਨੌਕਰ ਦੀ ਰੂਹ ਹੱਸ ਪਈ ਤੇ ਕਹਿਣ ਲੱਗੀ ਤੁਸੀਂ ਵਾਰ ਵਾਰ ਇਹ ਚੀਜ਼ ਸੋਚ ਰਹੇ ਹੋ ਕਿ ਮੇਰੇ ਸਵਾਸ ਮੰਜੇ ਤੇ ਨਿਕਲੇ ਮੇਰੇ ਸਵਾਸ ਮਲ ਮੂਤਰ ਦੇ ਵਿੱਚ ਨਿਕਲੇ ਪਰ ਤੁਹਾਡਾ ਧਿਆਨ ਉਹ ਗੱਲ ਵੱਲ ਨਹੀਂ ਜਾ ਰਿਹਾ ਕਿ ਤੁਸੀਂ ਮੇਰੇ ਕੋਲ ਬੈਠ ਕੇ ਸੁਖਮਨੀ ਸਾਹਿਬ ਦੀ ਬਾਣੀ ਪੜ੍ਹ ਰਹੇ ਸੋ ਤੇ ਮੇਰੇ ਕੰਨਾਂ ਦੇ ਵਿੱਚ ਬਾਣੀ ਦੀ ਆਵਾਜ਼ ਪੈ ਰਹੀ ਸੀ ਆਖੋ ਸਤਨਾਮ ਜਿੱਥੇ ਮੈਂ ਆਪਣਾ ਸਵਾਸ ਬਿਸਤਰੇ ਦੇ ਉੱਤੇ ਮਲ ਮੂਤਰ ਦੇ ਵਿੱਚ ਦਿੱਤਾ ਉੱਥੇ ਮੇਰੇ ਸਵਾਸ ਬਾਣੀ ਨੂੰ ਸੁਣਦਿਆਂ ਹੋਇਆ ਨਿਕਲੇ ਨੇ ਆਖੋ ਸਤਨਾਮ ਇਸ ਲਈ ਬਾਣੀ ਨੂੰ ਸੁਣਨ ਦਾ ਸਦਕਾ ਨਿਰੰਕਾਰ ਨੇ ਮੈਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦਿੱਤੀ ਹੈ ਗੱਜ ਕੇ ਆਖੋ ਜੀ ਸਤਨਾਮ ਇਹ ਬਾਣੀ ਮੇਰੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਡੇ ਵਰਗੇ ਗਰੀਬਾਂ ਦੀ ਝੋਲੀ ਦੇ ਵਿੱਚ ਇਹ ਅਨਮੋਲ ਖਜ਼ਾਨਾ ਪਾਇਆ ਆਪਣੀ ਤਾਕਤ ਭਰ ਦਿੱਤੀ ਜੋ ਕੋਈ ਵੀ ਮਨ ਕਰਕੇ ਇਸ ਬਾਣੀ ਨੂੰ ਪੜ੍ਹੇਗਾ ਜਿੱਥੇ ਤਨ ਦੇ ਕੋਟ ਤਨ ਦੇ ਰੋਗ ਉਹਦੇ ਜਾਣਗੇ ਉੱਥੇ ਉਹ ਮਨ ਕਰਕੇ ਵੀ ਅਰੋਗ ਹੋਏਗਾ ਆਖੋ ਸਤਨਾਮ ਇਸ ਲਈ ਜਿਤਨੀ ਵੀ ਸੰਗਤ ਜਿੱਥੇ ਕਿੱਥੇ ਵੀ ਪਿਆਰ ਵਾਲਾ ਕੋਈ ਸਰਵਣ ਕਰ ਰਿਹਾ ਹੈ ਆਓ ਆਪਣੇ ਮਨ ਨੂੰ ਕਹੀਏ ਮੇਰੇ ਮਨਾ ਜਿਸ ਬਾਣੀ ਦੇ ਪੜ੍ਹਨ ਦੇ ਸੁਣਨ ਦੇ ਇੰਨੇ ਲਾਭ ਨੇ ਫਿਰ ਤੂੰ ਕਿਉਂ ਇੱਧਰ ਉੱਧਰ ਭਟਕਦਾ ਫਿਰਦਾ ਹੈ ਉਸ ਬਾਣੀ ਦੇ ਨਾਲ ਪਿਆਰ ਪਾ ਉਸ ਬਾਣੀ ਦੇ ਨਾਲ ਪ੍ਰੀਤ ਪਾ ਜਿਹੜੀ ਬਾਣੀ ਸੁੱਖਾਂ ਦੀ ਮਣੀ ਹੈ ਸੁੱਖ ਦਿੰਦੀ ਹੈ ਆਓ ਕੋਈ ਵੀ ਰਸਨਾ ਖਾਲੀ ਨਾ ਰਹੇ ਦਵੋ ਜੀ ਆਪਣੇ ਮਨ ਨੂੰ ਗਿਆਨ ਕੀ ਕਹਿਣਾ ਇਹ ਮੇਰੇ ਮਨਾ ਕੀ ਕਰ ਬਾਣੀ ਪੜੀਏ ਸੁਣੀਏ ਜੀ ਹੋਵੇ ਦੁੱਖਾਂ ਦਾ ਨਾਸ ਦਾ नाश
पाणी पड़िए सुनिए जी होवे दुखा दा नाश
पाणी पड़िए सुनिए जी होवे दुखा दा प्यारे अर्जन ने एक पर उपकार कमाया है
एक पर उपकार कमाया है
सानू पाव सागर चो तारन लई एक नवा जहाज बनाया है
एक नवा जहाज बनाया है
सतगुर प्यारे अर्जन ने एक पर उपकार कमाया है सानू भाव सागर चो तारन ले एक नवा जहाज बनाया है एक नवा जहाज बनाया होवे दुखा दा नास कुल जहान नू हर शै जगत दी डिठी है
हर शै जगत दी डिठी है
गुड़ शकर मिश्री माख्यों तो बाबे नानक दी बाणी मिठी है
बाबे नानक दी बाणी मिठी है
मैं डिठा कुल जहान नू हर शै जगत दी डिठी है गुड़ शकर मिश्री माखियों तो बाबे नानक दी बाणी मिठी है बाबे नानक दी बाणी मिठी होवे दुखा दा नास
पाणी पड़िए सुनिए जी होवे दुखा दा नास
पाणी पड़िए सुनिए जी होवे दुखा दा नास हरदम गाया कर होवे दुखा दा नास ਨਾ ਵਕਤ ਗਵਾਇਆ ਕਰ, ਗੁਰਬਾਣੀ ਹਰ ਦਮ ਪੜਿਆ ਕਰ, ਗੁਰਬਾਣੀ ਹਰ ਦਮ ਗਾਇਆ ਕਰ। ਫਿਰ ਆਪਣੇ ਮਨ ਨੂੰ ਕਵੋ ਏ ਮੇਰੇ ਮਨਾ, ਉਹ ਜਿਸ ਬਾਣੀ ਦੇ ਇੰਨੇ ਲਾਭ, ਤੂੰ ਵੀ ਉਹਦੇ ਨਾਲ ਪ੍ਰੀਤੀ ਪਾ। ਇੰਨੀ ਬਖਸ਼ਿਸ਼ ਸ੍ਰੀ ਸੁਖਮਨੀ ਸਾਹਿਬ ਜੀ ਦੀ ਪੁੱਤਰ ਬਾਣੀ ਦੇ ਵਿੱਚ, ਕੋਈ ਵੀ ਜਾਦੂ ਟੂਣਾ ਮੰਤਰ ਤਵੀਤ ਵੀ ਇਸ ਬਾਣੀ ਦੇ ਉੱਪਰ ਭਾਰੂ ਨਹੀਂ। ਇਹ ਮੇਰੇ ਪਰਮ ਪੂਜਨੀਕ ਧੰਨ ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ ਬਚਨ ਕਰਦੇ ਸਨ, ਜਿਸ ਘਰ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਘਰ ਦੇ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਨ, ਉਸ ਘਰ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕੂੜੇ ਦੇ ਡੱਬੇ 'ਚ ਵੀ ਜਗ੍ਹਾ ਨਹੀਂ ਮਿਲਦੀ। ਆਖੋ ਸਤਨਾਮ, ਕੂੜੇ ਦੇ ਡੱਬੇ 'ਚ ਵੀ ਜਗ੍ਹਾ ਨਹੀਂ ਮਿਲਦੀ। ਬੇਅੰਤ ਬਖਸ਼ਿਸ਼ਾਂ ਇਸ ਬਾਣੀ ਦੀਆਂ, ਕਿਉਂ? ਕਿਉਂਕਿ ਬਾਣੀ ਕਹਿੰਦੀ ਹੈ। ਬਾਣੀ ਆਈ ਕਿੱਥੋਂ ਹੈ? ਬਾਣੀ ਕਹਿੰਦੀ, ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨਾ ਕਬਹੋਂ ਡੋਲੇ। ਇਹ ਹੋਰ ਵੱਡੀ ਬਖਸ਼ਿਸ਼। ਜਿੱਥੇ ਜਾਦੂ ਟੂਣਿਆਂ ਤੋਂ ਬਾਣੀ ਬਚਾਉਂਦੀ ਹੈ, ਉੱਥੇ ਇੱਕ ਹੋਰ ਵੱਡੀ ਦਾਤ ਦਿੰਦੀ ਹੈ। ਬਾਣੀ ਕਹਿੰਦੀ, ਮੈਂ ਜਿਹਦੇ ਹਿਰਦੇ ਚੋਂ ਆਈ ਹਾਂ ਉਹ ਅਡੋਲ ਸੀ। ਧੰਨ ਗੁਰੂ ਨਾਨਕ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਉਹ ਅਡੋਲ ਸੀ। ਤੇ ਕਹਿੰਦਾ ਬਾਣੀ ਕਹਿੰਦੀ, ਜਿਹੜਾ ਮੈਨੂੰ ਇਸੇ ਤਰ੍ਹਾਂ ਹਿਰਦੇ 'ਚ ਵਸਾ ਲਵੇ, ਉਹਨੂੰ ਵੀ ਮੈਂ ਫਿਰ ਅਡੋਲ ਹੀ ਕਰ ਦਿੰਦੀ ਹਾਂ। ਆਖੋ ਸਤਨਾਮ। ਬਾਣੀ ਜਿਹਦੇ ਹਿਰਦੇ 'ਚੋਂ ਆਈ ਉਹ ਵੀ ਅਡੋਲ, ਤੇ ਜਿਹੜਾ ਬਾਣੀ ਨੂੰ ਹਿਰਦੇ 'ਚ ਵਸਾਵੇ, ਉਹਨੂੰ ਵੀ ਬਾਣੀ ਅਡੋਲ ਹੀ ਕਰ ਦਿੰਦੀ ਹੈ। ਸਾਧ ਸੰਗਤ, ਬੇਅੰਤ ਬਖਸ਼ਿਸ਼ਾਂ ਇਸ ਪਵਿੱਤਰ ਬਾਣੀ ਦੀਆਂ, ਕਈਆਂ ਨਹੀਂ ਜਾ ਸਕਦੀਆਂ। ਜਿਹਦੇ ਨਾਲ ਵਾਪਰਦੀਆਂ ਨੇ ਜਾਣਦਾ ਉਹ ਹੀ ਹੈ। ਕਿਸੇ ਗੂੰਗੇ ਨੂੰ ਦੇ ਦਿਓ ਗੁੜ ਖਾਣ ਵਾਸਤੇ, ਕਿਵੇਂ ਦੱਸੇਗਾ ਉਹਦਾ ਸਵਾਦ ਮਿੱਠਾ ਹੈ ਬੋਲ ਕੇ? ਕਿਵੇਂ ਕਹੇਗਾ? ਨਹੀਂ ਬੋਲ ਸਕਦਾ। ਬਸ ਉਸੇ ਤਰ੍ਹਾਂ ਇਹ ਉਹ ਹੀ ਜਾਣਦਾ ਹੈ ਜਿਹਨੂੰ ਇਸ ਪਵਿੱਤਰ ਬਾਣੀ ਦਾ ਰਸ ਆ ਗਿਆ। ਤੋ ਆਓ ਆਪੋ ਆਪਣੇ ਮਨ ਨੂੰ ਗਿਆਨ ਦਈਏ, ਮੇਰੇ ਮਨਾ, ਫਿਰ ਤੂੰ ਵੀ ਇਸ ਬਾਣੀ ਦੇ ਨਾਲ ਜੁੜ, ਇਸ ਬਾਣੀ ਨੂੰ ਮਨ ਕਰਕੇ ਪੜ, ਬਾਣੀ ਨੂੰ ਮਨ ਕਰਕੇ ਸੁਣ, ਤੇ ਫਿਰ ਕੀ ਮਿਲੇਗਾ? ਆਓ, ਕਵੀ ਬੜੇ ਪਿਆਰ ਨਾਲ ਲਿਖ ਰਿਹਾ ਹੈ ਕੀ ਜੀ, ਪੜੋ ਸਾਰੀ ਸੰਗਤ। ਬਾਣੀ ਪੜੀਏ ਸੁਣੀਏ ਜੀ ਹੋਵੇ ਦੁੱਖਾਂ ਦਾ ਨਾਸ, ਖਾਨਦਾਨ।